ਵਾਰ 18 ਪੌੜੀ 6 ਵਿੱਚ ਸਨਮਾਨਯੋਗ ਆਦਰਨੀਏ ਪੂਜਨੀਕ ਮਹਾਨ ਤਤ ਬੇਤਾ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਹਨ ਕਿ ਜਿਹੜਾ ਗੁਰਸਿੱਖ ਹੈ ਉਹਦੇ ਅੰਦਰ ਹਉਮੈ ਹੰਕਾਰ ਨਹੀਂ, ਉਹ ਆਪਣੇ ਆਪ ਨੂੰ ਖੁਦ ਨਿਮਰਤਾ ਦੇ ਵਿੱਚ ਰੱਖਦਾ ਹੈ ਅਤੇ ਆਪਣਾ ਮਨ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਕੇ ਪ੍ਰਭੂ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਜੁੜਿਆ। ਉਹ ਖੁਦੀ ਤੋਂ ਰਹਿਤ ਹੈ, ਭਾਵ ਖੁਦ ਆਪਣੇ ਆਪ ਨੂੰ ਕੁਛ ਵੀ ਨਹੀਂ ਸਮਝਦਾ, ਹੰਕਾਰ ਉਹਨੇ ਮੁਕਾਇਆ ਤੇ ਸਾਰੇ ਦਾ ਸਾਰਾ ਕੁਛ ਪਰਮੇਸ਼ਰ ਨੂੰ ਹੀ ਜਾਣਦਾ। ਫੁਰਮਾਨ ਕਰਦੇ ਨੇ, ਵਰਨਾ ਵਰਨ ਨਾ ਭਾਵਨੀ ਕਰ ਖੁਦੀ ਖਹੰਦੇ, ਜੰਗਲ ਅੰਦਰ ਸ਼ੀਂ ਦੋਏ ਬਲਵੰਤ ਬੁਕੰਦੇ, ਹਾਥੀ ਹਥਿਆਈ ਕਰਨ ਮਤਵਾਲੇ ਹੋਏ ਅੜੀ ਅੜੰਦੇ, ਰਾਜਭੂਪ ਰਾਜੇ ਵੱਡੇ ਮਲ ਦੇਸ਼ ਲੜੰਦੇ, ਮੁਲਕ ਅੰਦਰ ਪਾਤਸ਼ਾਹ ਦੋਏ ਜਾਏ ਜੰਗ ਜੁੜੰਦੇ, ਹਉਮੈ ਕਰ ਹੰਕਾਰ ਲੱਖ ਮਲ ਮਲ ਕੁਲੰਦੇ, ਗੁਰਸਿੱਖ ਪੋਹ ਨ ਸਕਣੀ ਸਾਧ ਸੰਗ ਵਸੰਦੇ, ਗੁਰਸਿੱਖ ਪੋਹ ਨ ਸਕਣੀ ਸਾਧ ਸੰਗ ਵਸੰਦੇ। ਗੁਰਸਿੱਖ ਦਾ ਜੀਵਨ ਵਰਣਨ ਕਰਦੇ ਨੇ ਤੇ ਨਾਲ ਵੱਖ ਵੱਖ ਦ੍ਰਿਸ਼ਟਾਂਤ ਦੇ ਕੇ ਦੱਸਦੇ ਨੇ ਕਿ ਕਿਵੇਂ ਲੋਕ ਆਪੋ ਵਿੱਚ ਦੁਨੀਆਂ 'ਚ ਲੜਦੇ ਆ ਆਪਣੀ ਖੁਦੀ ਕਰਕੇ, ਆਪਣੇ ਹੰਕਾਰ ਕਰਕੇ, ਪਰ ਗੁਰਸਿੱਖ ਇਹਨਾਂ ਸਾਰਿਆਂ ਤੋਂ ਰਹਿ ਪਿਆ। ਕਹਿਣ ਲੱਗੇ, ਵਰਨਾ ਵਰਨ ਨਾ ਭਾਵਨੀ ਕਰ ਖੁਦੀ ਖਹੰਦੇ। ਵਰਨਾ ਵਰਨ ਦਾ ਭਾਵ ਹੈ ਵਰਣਾ ਨੂੰ, ਇੱਕ ਵਰਣ ਨੂੰ ਦੂਜਾ ਵਰਣ ਚੰਗਾ ਨਹੀਂ ਲੱਗਦਾ। ਇੱਕ ਵਰਣ ਕਹਿੰਦਾ ਮੈਂ ਬ੍ਰਾਹਮਣ ਹਾਂ, ਦੂਜਾ ਕਹਿੰਦਾ ਮੈਂ ਖੱਤਰੀ ਹਾਂ, ਉਹ ਕਹਿੰਦਾ ਮੈਂ ਵੱਡਾ ਹਾਂ, ਉਹ ਕਹਿੰਦਾ ਮੈਂ ਵੱਡਾ। ਬ੍ਰਾਹਮਣ ਕਹਿੰਦਾ ਮੇਰੇ ਕੋਲ ਬੜਾ ਵੇਦਾਂ ਸ਼ਾਸਤਰਾਂ ਦਾ ਗਿਆਨ ਆ, ਖੱਤਰੀ ਮੇਰੇ ਮੁਕਾਬਲੇ ਤੇ ਕੀ ਹੋ ਸਕਦਾ। ਤੇ ਖੱਤਰੀ ਕਹਿੰਦਾ ਵੀ ਮੈਂ ਜੰਗ ਦੇ ਮੈਦਾਨ ਵਿੱਚ ਜੂਝ ਸਕਦਾ ਹਾਂ, ਸ਼ਮਸ਼ੀਰ ਲੈ ਕੇ ਤਲਵਾਰ ਲੈ ਕੇ ਮੈਨੂੰ ਲੜਨਾ ਆਉਂਦਾ, ਮੈਂ ਸੂਰ ਵੀ ਰਿਹਾ। ਬ੍ਰਾਹਮਣ ਨੂੰ ਇਹਦਾ ਕੀ ਪਤਾ, ਜਿਹੜਾ ਵੈਸ਼ ਆ ਉਹ ਤਰ੍ਹਾਂ ਤਰ੍ਹਾਂ ਦੇ ਕਾਰੋਬਾਰ ਕਰਦਾ ਤੇ ਉਹ ਕਾਰੋਬਾਰ ਕਰਕੇ ਆਪਣੇ ਹੰਕਾਰ ਦੇ ਵਿੱਚ ਆ। ਜਿਹੜਾ ਸ਼ੂਦਰ ਆ ਉਹਨੂੰ ਇਹਨਾਂ ਤਿੰਨਾਂ ਨੇ ਦੁਰਕਾਰਿਆ ਹੋਇਆ, ਖੱਤਰੀ ਨੇ ਵੀ, ਬ੍ਰਾਹਮਣ ਨੇ ਵੀ ਤੇ ਵੈਸ਼ ਨੇ। ਤੋ ਭਾਈ ਗੁਰਦਾਸ ਜੀ ਕਹਿੰਦੇ ਇੱਕ ਵਰਣ ਨੂੰ ਦੂਜਾ ਵਰਣ ਚੰਗਾ ਨਹੀਂ ਲੱਗਦਾ, ਇਸ ਲਈ ਹੰਕਾਰ ਕਰਕੇ ਆਪੋ ਆਪ ਵਿੱਚ ਕਹਿੰਦੇ ਰਹਿੰਦੇ ਆ। ਵਰਨਾ ਵਰਨ ਨਾ ਭਾਵਣੀ ਕਰ ਖੁਦੀ ਖਹੰਦੇ, ਖੁਦੀ ਕਰਕੇ, ਹੰਕਾਰ ਕਰਕੇ, ਖੁਦੀ ਕਰਕੇ ਮਤਲਬ ਖੁਦ ਆਪਣੇ ਆਪ ਨੂੰ ਕੁਝ ਨਾ ਕੁਝ ਸਮਝਦੇ ਆ ਕਿ ਅਸੀਂ ਮਹਾਨ ਆ, ਵੱਡੇ ਆ, ਇਸ ਕਰਕੇ ਉਹਨਾਂ ਦਾ ਹੰਕਾਰ ਉਹਨਾਂ ਨੂੰ ਇੱਕ ਦੂਜੇ ਨਾਲ ਲੜਾਉਂਦਾ ਤੇ ਝਗੜਾਉਂਦਾ ਹੈ, ਇਸ ਕਰਕੇ ਕਹਿੰਦੇ ਰਹਿੰਦੇ ਨੇ ਇੱਕ ਦੂਸਰੇ ਨਾਲ। ਜੰਗਲ ਅੰਦਰ ਸ਼ੀਂ ਦੋਏ ਬਲਵੰਤ ਬੁਕੰਦੇ, ਦ੍ਰਿਸ਼ਟਾਂਤ ਦਿੰਦੇ ਨੇ ਕਿ ਜੰਗਲ ਦੇ ਵਿੱਚ ਦੋ ਸ਼ੇਰ ਹੋਣ, ਬਲਵੰਤ ਦਾ ਮਤਲਬ ਬਲ ਵਾਲੇ, ਤਾਕਤ ਵਾਲੇ, ਜੰਗਲ ਦੇ ਵਿੱਚ ਦੇ ਦੋ ਸ਼ੇਰ ਬਲ ਵਾਲੇ ਤਾਕਤ ਵਾਲੇ ਹੋਣ ਤਾਂ ਜਿਵੇਂ ਉਹ ਦੋਵੇਂ ਬੁਕਦੇ ਆ, ਭਵਕਾਂ ਮਾਰਦੇ, ਗਰਜਦੇ ਇੱਕ ਦੂਸਰੇ ਵੱਲ ਨੂੰ ਤੱਕ ਕੇ, ਇੱਦਾਂ ਹੀ ਹੰਕਾਰੀ ਬੰਦੇ ਜਿਹੜੇ ਨਾ ਹਉਮੈ ਦੇ ਵਿੱਚ ਗਰਸੇ ਆ, ਉਹ ਵੀ ਇੱਕ ਦੂਜੇ ਵੱਲ ਨੂੰ ਇਸੇ ਤਰ੍ਹਾਂ ਹੰਕਾਰ ਤੇ ਹਉਮੈ ਦੇ ਵਿੱਚ ਗਰਸੇ ਹੋਏ ਬੁਕਦੇ ਆ, ਲੜਦੇ ਆ, ਝਗੜਦੇ ਆ, ਗਾਲੀ ਗਲੋਚ ਅਤੇ ਜੰਗ ਯੁੱਧ ਹੁੰਦੇ ਆ। ਹਾਥੀ ਹਥਿਆਈ ਕਰਨ ਮਤਵਾਲੇ ਹੋਏ ਅੜੀ ਅੜੰਦੇ, ਹਾਥੀ ਜਿਹੜੇ ਆ ਉਹ ਮਸਤੀ ਲਾ ਕੇ ਅੜੀਅਲ ਹੋ ਕੇ ਅੜ ਖਲੋਂਦੇ ਆ। ਸਤ ਸੰਗਤ, ਇਹ ਵੀ ਕਦੇ ਕਦੇ ਅਸੀਂ ਦੇਖਦੇ ਹਾਂ ਕਿ ਜਿਹੜੇ ਹਾਥੀ ਆ ਨਾ ਉਹ ਇੱਕ ਦੂਜੇ ਨੂੰ ਪੈ ਜਾਂਦੇ ਆ। ਹੁਣ ਉਹਨਾਂ ਹਾਥੀਆਂ ਨੇ ਕਿਹੜੀ ਜ਼ਮੀਨ ਵੰਡਣੀ ਕੋਈ, ਤੇ ਉਹ ਕਹਿੰਦਾ ਵੀ ਤੂੰ ਇੱਥੇ ਆ ਮੇਰੀ ਜ਼ਮੀਨ ਤੇ ਕਬਜ਼ਾ ਕਰ ਲਿਆ, ਜਾਂ ਤੂੰ ਮੇਰੀ ਧਰਤੀ ਤੇ ਕਬਜ਼ਾ ਕਰ ਲਿਆ। ਹਾਥੀ ਹਥਿਆਈ ਕਰਨ, ਹਥਿਆਈ ਕਰਨ ਦਾ ਮਤਲਬ ਮਸਤੀ, ਬੜੇ ਮਸਤੀ ਦੇ ਵਿੱਚ ਆ ਜਾਂਦੇ ਕਦੇ ਕਦੇ ਹਾਥੀ, ਤੇ ਅੜੀਅਲ ਹੋ ਕੇ ਨਾ ਮਤਵਾਲੇ ਹੋ ਕੇ ਇੱਕ ਦੂਜੇ ਦੇ ਅੱਗੇ ਆੜ ਖਲੋਂਦੇ ਆ, ਇੱਕ ਦੂਜੇ ਨੂੰ ਮਾਰਨ ਲੱਗ ਪੈਂਦੇ ਨੇ। ਪਰ ਭਾਈ ਗੁਰਦਾਸ ਜੀ ਨੇ ਜਿਹੜਾ ਬਚਨ ਦੱਸਣਾ ਵੀ ਇਹ ਆਪੋ ਚ ਲੜ ਰਹੇ ਆ, ਤੇ ਜਿਹੜੇ ਮਨੁੱਖ ਵੀ ਹੰਕਾਰੀ ਹੋ ਜਾਣ ਉਹ ਵੀ ਇੱਕ ਦੂਜੇ ਨਾਲ ਝਗੜਦੇ ਤੇ ਲੜਦੇ ਆ, ਪਰ ਇਹ ਬਿਰਤੀ ਗੁਰਸਿੱਖਾਂ ਦੇ ਅੰਦਰ ਨਹੀਂ ਹੈ। ਫਿਰ ਚੌਥੀ ਪੰਕਤੀ ਚ ਫੁਰਮਾਨ ਕਰਦੇ ਨੇ, ਕਹਿਣ ਲੱਗੇ ਰਾਜ ਭੂਪ ਰਾਜੇ ਵੱਡੇ, ਮੱਲ ਦੇਸ਼ ਲੜਨ ਦੇ ਛੋਟੇ ਰਾਜੇ ਅਤੇ ਵੱਡੇ ਰਾਜੇ ਦੇਸ਼ਾਂ ਨੂੰ ਮੱਲ ਕੇ ਆਪੋ ਵਿੱਚ ਦੀ ਯੁੱਧ ਤੇ ਘਮਸ਼ਾਨ ਕਰਦੇ ਆ, ਲੜਦੇ ਨੇ। ਰਾਜ ਭੂਪ ਰਾਜੇ ਵੱਡੇ, ਵੱਡੇ ਰਾਜੇ ਜਿਹੜੇ ਉਹ ਛੋਟਿਆਂ ਛੋਟਿਆਂ ਨਾਲ ਲੜ ਪੈਂਦੇ ਵੀ ਤੁਹਾਡੇ ਰਾਜ ਤੇ ਅਸੀਂ ਕਬਜ਼ਾ ਕਰਨਾ। ਉਹ ਜਿਹੜੇ ਛੋਟੇ ਆ ਉਹ ਵੀ ਥੋੜਾ ਬਹੁਤਾ ਉਹਨਾਂ ਦਾ ਅੱਗੇ ਮੁਕਾਬਲਾ ਕਰਦੇ ਆ, ਪਰ ਹੈ ਤੇ ਭਾਵ ਇਹ ਵੀ ਦੋਵਾਂ ਚ ਲੜਾਈ ਆ, ਹੰਕਾਰ ਦੇ ਵਿੱਚ ਗਰਸੇ। ਮੁਲਕ ਅੰਦਰ ਪਾਤਸ਼ਾਹ ਦੋਏ ਜਾਏ ਜੰਗ ਜੁੜਨ ਦੇ, ਇੱਕ ਦੇਸ਼ ਵਿੱਚ ਦੋ ਬਾਦਸ਼ਾਹ ਨਹੀਂ ਰਹਿ ਸਕਦੇ। ਜੇ ਦੂਸਰਾ ਬਣਨ ਦੀ ਕੋਸ਼ਿਸ਼ ਕਰੇ ਜਾਂ ਬਣ ਕੇ ਬਹਿ ਜਾਂਦਾ ਤੇ ਦੋਵੇਂ ਜੰਗ ਕਰਨ ਵਾਸਤੇ ਤਿਆਰ ਹੋ ਜਾਂਦੇ। ਭਾਵ ਇੱਕ ਮੁਲਕ ਵਿੱਚ ਦੋ ਬਾਦਸ਼ਾਹ ਨਹੀਂ ਰਹਿ ਸਕਦੇ, ਇੱਕੋ ਹੀ ਬਾਦਸ਼ਾਹ ਦੇਣਾ। ਹੰਕਾਰ ਹੋਮੇ ਦੇ ਗਰੱਸੇ ਹੋਏ ਲੋਕ ਲੜਦੇ ਆ, ਝਗੜਦੇ ਆ ਤੇ ਜੰਗ ਕਰਦੇ ਆ, ਪਰ ਗੁਰੂ ਦੀ ਸੰਗਤ ਵਿੱਚ ਹਜ਼ਾਰਾਂ ਤੇ ਲੱਖਾਂ ਗੁਰਸਿੱਖ ਬਹਿ ਕੇ ਪਰਮੇਸ਼ਰ ਦਾ ਨਾਮ ਸਿਮਰਨ ਕਰ ਸਕਦੇ ਆ। ਕਿਸੇ ਨਾਲ ਕੋਈ ਦੁਵੈਸ਼ ਨਹੀਂ, ਕਿਸੇ ਨਾਲ ਕੋਈ ਈਰਖਾ ਨਹੀਂ। ਗੁਰੂ ਦੀ ਸੰਗਤ ਵਿੱਚ ਹਜ਼ਾਰਾਂ ਬੈਠੇ ਹੋਣ ਗੁਰਦੁਆਰੇ ਧਰਮਸ਼ਾਲਾ, ਗੁਰੂ ਕੀਆਂ ਪੰਗਤਾਂ ਵਿੱਚ ਲੰਗਰ ਵਿੱਚ ਹਜ਼ਾਰਾਂ ਬੈਠੇ ਹੋਣ, ਸਾਰਿਆਂ ਦਾ ਆਪਸ ਵਿੱਚ ਪਿਆਰ ਹੈ, ਪ੍ਰੇਮ ਹੈ। ਇਸ ਲਈ ਗੁਰਸਿੱਖਾਂ ਦੇ ਉੱਤੇ ਇਸ ਅਪਣੱਤ ਦਾ ਤੇ ਮੈਂ ਮੇਰੀ ਦਾ ਕੋਈ ਅਸਰ ਨਹੀਂ ਹੈ। ਹਉਮੈ ਕਰ ਹੰਕਾਰ ਲੱਖ ਮਲ ਮਲ ਕੁਲੰਦੇ, ਹਉਮੈ ਅਰ ਹੰਕਾਰ ਕਰਕੇ ਲੱਖਾਂ ਹੀ ਮਲ, ਮਲ ਦਾ ਮਤਲਬ ਹੁੰਦਾ ਪਹਿਲਵਾਨ। ਹਉਮੈ ਕਰ ਹੰਕਾਰ ਲੱਖ ਮਲ ਮਲ ਕੁਲੰਦੇ, ਭਾਵ ਲੱਖਾਂ ਹੀ ਮਲ, ਭਾਵ ਪਹਿਲਵਾਨ, ਪਹਿਲਵਾਨ ਜਿਹੜੇ ਉਹ ਇੱਕ ਦੂਜੇ ਨਾਲ ਜਦੋ ਜਿਹਦੀ ਕੁਸ਼ਤੀਆਂ ਕਰਦੇ ਆ, ਭਾਵ ਘੁਲਦੇ ਨੇ ਉਹ। ਪਰ ਜਿਹੜੇ ਗੁਰਸਿੱਖ ਆ, ਗੁਰਸਿੱਖ ਪੋਹੇ ਨਾ ਸਕਣੀ ਸਾਧ ਸੰਗ ਵਸੰਦੇ, ਇਹ ਜਿਹੜੇ ਦੋਸ਼ ਆ ਜਿਹੜੇ ਆਪੋ ਵਿੱਚ ਦੀ ਪਿਛਲਿਆਂ ਨੂੰ ਦਿੱਤੇ ਆ, ਕਿ ਦੋ ਸ਼ੇਰ ਇੱਕ ਜੰਗਲ ਚ ਨਹੀਂ ਰਹਿ ਸਕਦੇ, ਦੋ ਰਾਜੇ ਇੱਕ ਦੂਜੇ ਨਾਲ ਲੜਦੇ ਆ, ਦੋ ਬਾਦਸ਼ਾਹ ਇੱਕ ਜੰਗਲ ਇੱਕ ਦੇਸ਼ ਦੇ ਵਿੱਚ ਨਹੀਂ ਰਹਿ ਸਕਦੇ, ਹਾਥੀ ਇੱਕ ਦੂਜੇ ਦੇ ਅੱਗੇ ਅੜ ਖਲੋਂਦੇ ਆ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਕਹਿਣ ਲੱਗੇ ਗੁਰਸਿੱਖ ਪੋਹੇ ਨਾ ਸਕਣੀ, ਇਹ ਜਿਹੜੇ ਦੋਸ਼ ਆ ਇਹ ਗੁਰਸਿੱਖ ਨੂੰ ਨਹੀਂ ਪੋਹ ਸਕਦੇ, ਇਹ ਜਿਹੜੇ ਦੋਸ਼ ਗੁਨਾਹ ਆ ਇਹ ਗੁਰਸਿੱਖ ਦੇ ਵਿੱਚ ਨਹੀਂ ਹੈਗੇ। ਕਿਉਂ? ਸਾਧ ਸੰਗ ਵਸੰਦੇ, ਉਹ ਗੁਰੂ ਦੀ ਸੰਗਤ ਵਿੱਚ ਨਿਵਾਸ ਰੱਖਦੇ ਨੇ ਜਿਹੜੇ ਗੁਰੂ ਦੇ ਸਿੱਖ ਆ। ਇਸ ਲਈ ਸਤਿਗੁਰੂ ਨੇ ਉਹਨਾਂ ਦੇ ਅੰਦਰੋਂ ਇਹ ਖੁਦੀ ਵਾਲੀ ਬਿਰਤੀ ਜਿਹੜੀ ਵੀ ਖੁਦ ਮੈਂ ਵੀ ਕੁਝ ਹੈਗਾ ਇਹ ਮੁਕਾਤੀ ਉਹਨਾਂ ਨੇ। ਉਹ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਦੀ, ਜਿੱਥੇ ਬਾਤ ਆ ਨਾ ਉੱਥੇ ਗੁਰਸਿੱਖਾਂ ਦਾ ਜੀਵਨ ਹੈ। ਮੈਂ ਨਹੀਂ ਕਸ਼ ਹੋਂ ਨਹੀਂ ਕਸ਼ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੁਰ। ਇੱਕ ਦੇਸ਼ ਦੇ ਵਿੱਚ ਦੋ ਰਾਜੇ, ਇੱਕ ਦੇਸ਼ ਦੇ ਵਿੱਚ ਦੋ ਬਾਦਸ਼ਾਹ ਨਹੀਂ ਰਹਿ ਸਕਦੇ। ਦਸ ਦਸ ਵੀਹ ਵੀਹ ਫਕੀਰ ਇੱਕ ਕਮਰੇ ਵਿੱਚ ਰਾਤ ਕੱਟ ਲਈਏ, ਭਾਵ ਜਿੱਥੇ ਪਿਆਰ ਜਿੱਥੇ ਪ੍ਰੇਮ। ਜਿਹੜੇ ਰੱਬ ਦੇ ਪਿਆਰੇ ਨੇ ਸਾਧ ਸੰਗਤ, ਗੁਰੂ ਦੇ ਪਿਆਰੇ ਜਿਹੜੇ ਨਾਮ ਸਿਮਰਨ ਵਿੱਚ ਜੁੜਨ ਵਾਲੇ ਨੇ, ਉਹਨਾਂ ਦੇ ਅੰਦਰ ਪ੍ਰੀਤ ਹੈ, ਉਹਨਾਂ ਦੇ ਅੰਦਰ ਗੁਰੂ ਦੀ ਪ੍ਰਤੀਤ ਹੈ, ਉਹਨਾਂ ਦੇ ਅੰਦਰ ਗੁਰੂ ਦਾ ਵਿਸ਼ਵਾਸ ਤੇ ਆਪਸ ਦੇ ਵਿੱਚ ਵੀ ਉਹਨਾਂ ਦਾ ਪਿਆਰ ਹੈ। ਇਸ ਲਈ ਗੁਰਮੁਖ ਜਨਾਂ ਦੇ, ਗੁਰਸਿੱਖਾਂ ਦੇ ਅੰਦਰ ਨੇਰ ਤੇਰ ਦਾ ਕੋਈ ਨਾਮ ਨਿਸ਼ਾਨ ਹੀ ਨਹੀਂ। ਉਹ ਸਾਰੇ ਦੇ ਸਾਰੇ ਗੁਰਸਿੱਖ ਪਿਆਰੇ ਇੱਕ ਦੂਜੇ ਨੂੰ ਰੱਬ ਦਾ ਹੀ ਰੂਪ ਸਮਝਦੇ ਨੇ ਤੇ ਸਾਰਿਆਂ ਦੇ ਅੰਦਰ ਵਸਦਾ ਗੁਰੂ ਹੀ ਤੱਕਦੇ ਨੇ, ਇਹ ਉਹਨਾਂ ਦਾ ਜੀਵਨ ਹੈ। ਇਸ ਲਈ ਗੁਰਸਿੱਖ ਇਹਨਾਂ ਵਿਸ਼ਿਆਂ ਵਿਕਾਰਾਂ ਤੋਂ ਰਹਿਤ ਹੋ ਜਾਂਦੇ ਨੇ। ਸਾਧ ਸੰਗਤ ਵਾਰ 38 ਪੌੜੀ 7 ਵਿੱਚ ਗੁਰਸਿੱਖ ਦਾ ਜੀਵਨ ਹੋਰ ਦੱਸਿਆ ਕਿ ਜਿਹੜਾ ਗੁਰਸਿੱਖ ਹੈ ਉਹ ਨਿਰਹੰਕਾਰ ਤੇ ਜਤ ਸਤ ਦੇ ਵਿੱਚ ਪਰਪੱਕ ਰਹਿੰਦਾ ਹੈ। ਕਿਹੜਾ ਜਤ ਸਤ ਹੈ ਗੁਰਸਿੱਖ ਵਿੱਚ? ਇਹ ਦਾਸ ਪੌੜੀ ਪੜ੍ਹਨ ਤੋਂ ਪਹਿਲਾਂ ਹੀ ਜ਼ਿਕਰ ਕਰਦੇ, ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣੇ। ਇਹ ਗੁਰਸਿੱਖ ਦਾ ਜੀਵਨ ਹੈ ਕਿ ਗ੍ਰਿਸਥ ਜੀਵਨ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਜਿਵੇਂ ਬਚਨ ਵਰਤੇ, ਨਿਜ ਨਾਰੀ ਸੰਗ ਨੇਹੋ ਤੁਮ ਨਿਤ ਬਡਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂੰ ਨਾ ਜਈਓ। ਜਿਹੜਾ ਗੁਰਸਿੱਖ ਐਸੇ ਗੁਰੂ ਦੇ ਦੱਸੇ ਬਚਨਾਂ ਤੇ ਅਮਲ ਕਰਦਾ, ਕੈਸਾ ਜੀਵਨ ਹੈ ਤੇ ਦੁਨੀਆਂ ਦੇ ਸਾਰੇ ਬੜੇ ਬੜੇ ਆਪਣੇ ਆਪ ਨੂੰ ਜਤੀ ਸਤੀ ਅਖਵਾਉਣ ਵਾਲੇ ਜਿਹੜੇ ਲੋਕ ਸੀ ਨਾ, ਉਹਨਾਂ ਸਾਰਿਆਂ ਤੋਂ ਉੱਤਮ ਹੈ ਗੁਰੂ ਦਾ ਸਿੱਖ। ਕਿੰਨਾ ਕਿੰਨਾ ਤੋਂ ਉੱਤਮ ਹੈ ਗੁਰੂ ਦਾ ਸਿੱਖ, ਕਿੰਨਾ ਕਿੰਨਾ ਤੋਂ ਮਹਾਨ ਤੇ ਸ਼੍ਰੋਮਣੀ ਹੈ ਗੁਰੂ ਦਾ ਸਿੱਖ, ਉਹਨਾਂ ਲੋਕਾਂ ਦਾ ਵੀ ਜ਼ਿਕਰ ਕਰਦੇ ਨੇ, ਗੁਰਸਿੱਖ ਦੀ ਵਡਿਆਈ ਵੀ ਫਰਮਾ ਰਹੇ ਨੇ। ਗੋਰਖ ਜਤੀ ਸਦਾ ਇਹਦਾ, ਤਿਸ ਗੁਰ ਘਰ ਬਾਰੀ ਸ਼ੁਕਰ ਕਾਣਾ ਹੋਇਆ ਦੁਰ ਮੰਤਰ ਵਿਚਾਰੀ। ਲਖਮਣ ਸਾਧੀ ਭੁੱਖ ਤੇ ਹਉ ਮੈਂ ਅਹੰਕਾਰੀ। ਹਨੂਮਾਨ ਬਲਵੰਤ ਹੋਏ ਚੰਚਲ ਮਤ ਖਾਰੀ। ਭੈਰੋ ਭੂਤ ਕਸੂਤ ਸੰਗ ਦੁਰਮਤ ਉਰ ਧਾਰੀ। ਗੁਰਸਿੱਖ ਜਤੀ ਸਲਾਹੀਨ ਜਿਨ ਹਉ ਮੈਂ ਮਾਰੀ। ਗੁਰਸਿੱਖ ਜਤੀ ਸਲਾਹੀਨ ਜਿਨ ਹਉ ਮੈਂ ਮਾਰੀ। ਗੁਰਸਿੱਖ ਦਾ ਜੀਵਨ ਕਿਤਨਾ ਪਿਆਰਾ ਹੈ। ਗੋਰਖ ਆਦਿਕ ਤੇ ਹਨੂਮਾਨ ਤੇ ਸ਼ੁਕਰ ਵਰਗਿਆਂ ਦੇ ਮੁਕਾਬਲੇ ਤੇ ਗੁਰਸਿੱਖ ਨੂੰ ਸਾਰਿਆਂ ਤੋਂ ਸ਼੍ਰੋਮਣੀ ਦੱਸਦੇ ਨੇ ਭਾਈ ਗੁਰਦਾਸ ਜੀ। ਬਚਨ ਵਰਤੇ ਗੋਰਖ ਜਤੀ ਸਦਾਏ ਦਾ ਤਿਸ ਗੋਰਖ ਘਰ ਬਾਰੀ। ਕਹਿੰਦੇ ਜਿਹੜਾ ਗੋਰਖਨਾਥ ਹੈ ਨਾ, ਗੋਰਖਨਾਥ ਨੂੰ ਜਤੀ ਕਿਹਾ ਜਾਂਦਾ ਹੈ। ਜਿਹੜੇ ਜੋਗੀ ਨੇ, ਸਿੱਧ ਲੋਕ ਨੇ, ਤਰ੍ਹਾਂ ਤਰ੍ਹਾਂ ਦੀਆਂ ਸਾਧਨਾ ਕਰਨ ਵਾਲੇ, ਉਹ ਗੋਰਖਨਾਥ ਨੂੰ ਆਪਣਾ ਮੁਰਸ਼ਦ ਮੰਨਦੇ ਆ ਤੇ ਉਹਨੂੰ ਜਤੀ ਕਿਹਾ ਜਾਂਦਾ ਗੋਰਖਨਾਥ। ਪਰ ਜਿਹੜਾ ਗੋਰਖਨਾਥ ਦਾ ਗੁਰੂ ਸੀ ਮਛਿੰਦਰਨਾਥ, ਉਹ ਬੜਾ ਤਗੜਾ ਕਾਮੀ ਸੀ, ਕਾਮ ਵਾਸ਼ਨਾ ਦੇ ਅਧੀਨ ਸੀ ਜਿਹੜਾ ਮਛਿੰਦਰਨਾਥ ਸੀ। ਜਦੋਂ ਮਛਿੰਦਰਨਾਥ ਦੀ ਆਪਾਂ ਹਿਸਟਰੀ ਪੜ੍ਹਦੇ ਹਾਂ ਨਾ, ਇੱਥੇ ਦਾਸ ਬੇਨਤੀ ਕਰਦੇ, ਉਹ ਜਿਹੜਾ ਮਛਿੰਦਰਨਾਥ ਸੀ ਨਾ, ਗੋਰਖਨਾਥ ਦਾ ਗੁਰੂ, ਇੱਕ ਰਾਜੇ ਦੀ ਮੌਤ ਹੋ ਗਈ ਤੇ ਸਾਧ ਸੰਗਤ ਉਸ ਰਾਜੇ ਦੀ ਜਿਹੜੀ ਰਾਣੀ ਸੀ, ਸਾਧ ਸੰਗਤ ਉਹਦੇ ਨਾਲ ਉਹ ਭੋਗ ਭੋਗਦਾ ਰਿਹਾ ਰਾਣੀ ਦੇ ਨਾਲ। ਜਿਹੜਾ ਮਛਿੰਦਰਨਾਥ ਸੀ ਵਿਸ਼ਈ ਸੀ, ਕਾਮੀ ਸੀਗਾ, ਤੇ ਉਸ ਰਾਜੇ ਦਾ ਹੀ ਰੂਪ ਧਾਰ ਕੇ ਰਾਣੀ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਭੋਗ ਵਿਲਾਸ ਕਰਦਾ ਰਿਹਾ। ਭਾਈ ਗੁਰਦਾਸ ਜੀ ਇਸ ਗੱਲ ਦਾ ਜ਼ਿਕਰ ਕਰ ਰਹੇ, ਕਿਉਂਕਿ ਇਹ ਦਲੀਲ ਜਿਹੜੀ ਹੈ ਨਾ, ਹੁਣ ਇਹ ਮਹਾਨ ਤੱਤ ਬੇਤਾ ਗੁਰੂ ਘਰ ਦੇ ਮਹਾਨ ਬ੍ਰਹਮ ਗਿਆਨੀ ਸ਼੍ਰੀਮਾਨ ਭਾਈ ਗੁਰਦਾਸ ਜੀ ਨੇ ਦਿੱਤੀ। ਪੰਕਤੀ ਆਪ ਜੀ ਨੇ ਫਿਰ ਸੁਣ ਲੈਣੀ, ਗੋਰਖ ਜਤੀ ਸਦਾਏ ਦਾ। ਗੋਰਖ ਆਪਣੇ ਆਪ ਨੂੰ ਜਤੀ ਸਦਾਉਂਦਾ ਹੈ ਕਿ ਮੈਂ ਜਤੀ ਸਤੀ ਹਾਂ। ਇਸ ਗੁਰ ਘਰ ਬਾਰੀ, ਪਰ ਜਿਹੜਾ ਉਹਦਾ ਗੁਰੂ ਸੀ ਮਛਿੰਦਰਨਾਥ, ਉਹ ਘਰ ਬਾਰੀ ਮਤਲਬ ਕਾਮੀ ਸੀ, ਕਿਉਂਕਿ ਰਾਜੇ ਦੀ ਇੱਕ ਇਸਤਰੀ ਨਾਲ ਭੋਗ ਵਿਲਾਸ ਕਰਦਾ ਰਿਹਾ। ਸ਼ੁਕਰ ਕਾਣਾ ਹੋਇਆ ਦੁਰ ਮੰਤਰ ਵਿਚਾਰੀ। ਜਿਹੜਾ ਸ਼ੁਕਰ ਸੀ ਇਹ ਕਾਣਾ ਹੋ ਗਿਆ, ਖੋਟੇ ਮੰਤਰ ਦੇ ਵਿਚਾਰ ਕਰਨ ਕਰਕੇ ਉਹ ਦਾਗੀ ਹੋ ਗਿਆ। ਜਿਹੜਾ ਸ਼ੁਕਰ ਸੀਗਾ ਉਸਦਾ ਵੀ ਜ਼ਿਕਰ ਕੀਤਾ ਕਿ ਉਹ ਵੀ ਸੰਸਾਰ ਜਗਤ ਦੇ ਵਿੱਚ ਇਸੇ ਤਰ੍ਹਾਂ ਵਿਸ਼ਿਆਂ ਵਿਕਾਰਾਂ ਵਿੱਚ ਦਾਗੀ ਹੋ ਕੇ ਹੀ ਜ਼ਿੰਦਗੀ ਜੀਂਦਾ ਰਿਹਾ। ਲਖਮਣ ਸਾਧੀ ਭੁੱਖ ਤੇ ਹਉ ਮੈਂ ਅਹੰਕਾਰੀ। ਜਿਹੜਾ ਲਛਮਣ ਸੀ, ਇਹ ਉਹੀ ਲਛਮਣ ਜਿਹੜਾ ਰਾਮ ਚੰਦਰ ਜੀ ਦਾ ਭਰਾ ਸੀ, ਦਸ਼ਰਥ ਦਾ ਪੁੱਤ। ਲਛਮਣ ਨੇ ਤਕਰੀਬਨ 12 ਵਰੇ ਭੁੱਖ ਤ੍ਰੇ ਸਾਧ ਲਈ ਸੀ ਸਾਧ ਸੰਗਤਾਂ ਨੇ, ਕਿਉਂਕਿ ਰਾਮ ਚੰਦਰ ਜੀ ਦੇ ਨਾਲ ਜੰਗਲ ਦੇ ਵਿੱਚ ਫਲ ਆਦਿਕ ਤੇ ਕੰਦ ਮੂਲ ਖਾ ਕੇ ਹੀ ਗੁਜ਼ਾਰਾ ਕਰਦਾ ਰਿਹਾ। ਪਰ ਆਪਣੇ ਆਪ ਵਿੱਚ ਇਹ ਜ਼ਰੂਰ ਹੰਕਾਰੀ ਰਿਹਾ ਕਿ ਮੈਂ ਜਤੀ ਸਤੀ ਹਾਂ, ਮੈਂ ਵਿਆਹ ਸ਼ਾਦੀ ਨਹੀਂ ਆਦਿਕ ਕਰਾਇਆ, ਤੇ ਮੈਂ ਆਹ ਜਿਹੜੇ ਕੰਦ ਮੂਲ ਤੇ ਜੰਗਲ ਦੇ ਫਲ ਆ ਇਹ ਖਾ ਕੇ ਹੀ ਗੁਜ਼ਾਰਾ ਕਰਦਾ ਰਿਹਾ, ਤੇ ਮੈਂ ਆਪਣੇ ਵੱਡੇ ਭਰਾ ਦਾ ਬੜਾ ਲੰਮਾ ਸਮਾਂ, ਕਈ ਸਾਲ, ਤਕਰੀਬਨ 14 ਸਾਲ ਮੈਂ ਇਹਦਾ ਸਾਥ ਦਿੱਤਾ ਹੈ। ਇਹਦੇ ਹੰਕਾਰ ਦੇ ਵਿੱਚ ਦੱਸਿਆ ਰਿਹਾ। ਹਨੂਮਾਨ ਬਲਵੰਤ ਹੋਏ ਚੰਚਲ ਮਤ ਖਾਰੀ। ਹਨੂਮਾਨ ਬੜਾ ਵੱਡਾ ਬਲੀ ਹੋਇਆ, ਰਾਮ ਚੰਦਰ ਜੀ ਦਾ ਸੇਵਕ ਸੀ। ਕਹਿਣ ਲੱਗੇ ਹਨੂਮਾਨ ਬਲਵੰਤ ਹੋਏ, ਬਲਵੰਤ ਦਾ ਮਤਲਬ ਬਲੀ, ਸੂਰਬੀਰ। ਹਨੂਮਾਨ ਬੜਾ ਵੱਡਾ ਬਲੀ ਹੋਇਆ ਚੰਚਲ ਮਤ ਖਾਰੀ, ਪਰੰਤੂ ਮਤ ਉਸ ਦੀ ਚੰਚਲ ਸੀ ਤੇ ਖਾਰੀ ਸੀ। ਭੈਰੋ ਭੂਤ ਕਸੂਤ ਸੰਗ ਦੁਰਮਤ ਉਰ ਧਾਰੀ। ਭੈਰੋਂ ਦੇ ਨਾਲ ਭੂਤਾਂ ਦਾ ਵਾਸਾ ਹੈ ਤੇ ਇਹਦੇ ਨਾਲ ਭੂਤਾਂ ਦਾ ਵਾਸਾ ਹੀ ਬਣਿਆ ਰਿਹਾ। ਉਸਨੇ ਵੀ ਦੁਰਮਤ ਹੀ, ਭਾਵ ਭੈਰੋਂ ਨੇ ਵੀ ਭੈੜੀ ਮਤ ਹੀ ਦਿਲ ਦੇ ਵਿੱਚ ਧਾਰਨ ਕਰੀ ਰੱਖੀ, ਕਿਉਂਕਿ ਭੂਤਾਂ ਦੇ ਸੰਗ ਹੀ ਵੱਸਦਾ ਰਿਹਾ ਤੇ ਦੁੱਖ ਹੀ ਦਿੰਦਾ ਰਿਹਾ ਲੋਕਾਂ ਨੂੰ। ਗੁਰਸਿੱਖ ਜਤੀ ਸਲਾਹੀਨ ਜਿਨ ਹਉ ਮੈਂ ਮਾਰੀ। ਗੁਰੂ ਦੇ ਸਿੱਖ ਅਸਲੀ ਜਤੀ ਆ, ਜਿਹੜੇ ਗੁਰੂ ਦੇ ਸਿੱਖ ਨੇ ਉਹ ਸ਼ਲਾਘਾ ਕਰਨ ਦੇ ਯੋਗ ਨੇ, ਕਿਉਂਕਿ ਉਹਨਾਂ ਨੇ ਆਪਣੇ ਅੰਦਰੋਂ ਹਉਮੈ ਮਾਰ ਦਿੱਤੀ ਹੈ, ਆਪਣੇ ਅੰਦਰੋਂ ਹੰਕਾਰ ਆਦਿਕ ਦਾ ਨਾਸ਼ ਕਰ ਦਿੱਤਾ, ਉਹ ਨਿਰਦੋਸ਼ ਨੇ। ਗੁਰਸਿੱਖਾਂ ਦਾ ਜੀਵਨ ਗੁਰਮਤ ਅਨੁਸਾਰ ਗੁਰੂ ਨਾਨਕ ਦੇ ਦਰ ਘਰ ਵਿੱਚ, ਗੁਰੂ ਨਾਨਕ ਦੀ ਸਿੱਖੀ ਵਿੱਚ ਘਰ ਬਾਹਰ ਛੱਡ ਕੇ ਜਾਂ ਵਿਆਹ ਸ਼ਾਦੀ ਨਾ ਕਰਾ ਕੇ ਇਹਨੂੰ ਜਾਤ ਸਤ ਨਹੀਂ ਆਖਿਆ। ਏਕਾ ਨਾਰੀ ਜਤੀ ਹੋਏ, ਇਸ ਨੂੰ ਜਤੀ ਸਤੀ ਆਖਿਆ। ਔਰ ਭਾਈ ਗੁਰਦਾਸ ਜੀ ਦੇ ਹੀ ਪਾਵਨ ਬਚਨ ਹਨ, ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ, ਗੁਰੋ ਸਗਲ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ। ਗੁਰੂ ਨਾਨਕ ਦੇ ਘਰ ਵਿੱਚ ਗ੍ਰਿਸਤ ਜੀਵਨ ਪ੍ਰਧਾਨ ਹੈ। ਕੋਈ ਇਨਸਾਨ ਆਖੇ ਕਿ ਮੈਂ ਘਰ ਬਾਹਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਣਾ, ਪਹਾੜਾਂ ਦੀਆਂ ਚੋਟੀਆਂ ਤੇ ਚਲੇ ਜਾਣਾ, ਮੈਂ ਵਿਆਹ ਨਹੀਂ ਕਰਾਉਣਾ, ਮੈਂ ਸ਼ਾਦੀ ਨਹੀਂ ਕਰਾਉਣਾ, ਮੈਂ ਬੜਾ ਵੱਡਾ ਸਾਧੂ ਬਣ ਜਾਵਾਂਗਾ, ਇਹਨੂੰ ਪ੍ਰਵਾਨ ਨਹੀਂ ਕੀਤਾ ਗਿਆ। ਗੁਰੂ ਸਾਹਿਬ ਆਪ ਗ੍ਰਿਸਤੀ ਜੀਵਨ ਵਾਲੇ ਹੋਏ। ਇਸ ਲਈ ਗੁਰਸਿੱਖ ਜਤੀ ਸਲਾਹੀਨ ਜਿਨ ਹਉਮੈ ਮਾਰੀ। ਪਾਤਸ਼ਾਹ ਨੇ ਗੋਰਖ ਨਾਥ ਦੇ ਜਿਹੜੇ ਚੇਲੇ ਸੀ ਸਿੱਧ ਲੋਕ, ਉਹਨਾਂ ਨਾਲ ਬਹੁਤ ਵਾਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੋਸ਼ਟ ਹੋਈ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਗੁਰਸਿੱਖਾਂ ਨੂੰ ਉੱਤਮ ਜੀਵਨ, ਸ੍ਰੇਸ਼ਟ ਜੀਵਨ ਦਿੱਤਾ ਹੈ, ਜਿਹੜੇ ਗੁਰਸਿੱਖ ਗੁਰੂ ਦੇ ਚਰਨਾਂ ਨਾਲ ਜੁੜ ਕੇ ਏਕਾ ਨਾਰੀ ਜਤੀ ਹੋਏ ਵਾਲੇ ਸੀ। ਪਾਤਸ਼ਾਹ ਨੇ ਉਹਨਾਂ ਸਿੱਧਾਂ ਲੋਕਾਂ ਨੂੰ ਵੀ ਸਵਾਲ ਕੀਤਾ ਸੀ ਕਿ ਸਿੱਧ ਲੋਕੋ, ਜੋਗੀ ਲੋਕੋ, ਤੁਸੀਂ ਕਹਿੰਦੇ ਹੋ ਕਿ ਅਸੀਂ ਬੜੇ ਮਹਾਨ ਹਾਂ, ਅਸੀਂ ਘਰ ਬਾਰ ਛੱਡਿਆ, ਗ੍ਰਸਤ ਜੀਵਨ ਤੇ ਆ ਗਿਆ, ਪਰ ਮੈਨੂੰ ਇੱਕ ਗੱਲ ਦੱਸੋ, ਜਦੋਂ ਤੁਹਾਨੂੰ ਕਿਤੇ ਕੁਝ ਖਾਣ ਪੀਣ ਪਹਿਨਣ ਦੀ ਲੋੜ ਪੈਂਦੀ ਹੈ ਤੇ ਤੁਸੀਂ ਕੀ ਕਰਦੇ ਹੋ? ਉਹ ਕਹਿੰਦੇ ਜੀ ਅਸੀਂ ਗ੍ਰਸਤੀਆਂ ਦੇ ਘਰ ਮੰਗਣ ਵਾਸਤੇ ਜਾਂਦੇ ਹਾਂ। ਤੇ ਪਾਤਸ਼ਾਹ ਕਹਿੰਦੇ ਤੁਸੀਂ ਹੋਏ ਗ੍ਰਸਤੀਆਂ ਦੇ ਮੰਗਤੇ ਤੇ ਗੁਰਸਿੱਖ ਤੁਹਾਡੀ ਤਲੀ ਤੇ ਰੱਖਣ, ਫਿਰ ਮਹਾਨ ਤੁਸੀਂ ਹੋਏ ਕਿ ਗੁਰਸਿੱਖ ਹੋਏ? ਮੰਗਤਾ ਮਹਾਨ ਹੋਇਆ ਜਾਂ ਮੰਗਤੇ ਦੀ ਤਲੀ ਤੇ ਰੱਖਣ ਵਾਲਾ ਮਹਾਨ ਹੋਇਆ? ਹੋਏ ਅਤੀਤ ਗ੍ਰਸਤ ਤਜ, ਫਿਰ ਉਹਨੂੰ ਕੇ ਘਰ ਮੰਗਣ ਜਾਈ। ਭਾਈ ਗੁਰਦਾਸ ਜੀ ਦੇ ਬਚਨ ਹਨ ਜੋ ਪਿਛਲੀਆਂ ਵਾਰਾਂ ਵਿੱਚ ਆਪਾਂ ਸਰਵਣ ਕਰ ਚੁੱਕੇ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖਿਆ ਜਿਹੜੇ ਗ੍ਰਸਤੀਆਂ ਨੂੰ ਨਿੰਦਦੇ ਹੋ, ਉਹਨਾਂ ਗ੍ਰਸਤੀਆਂ ਦੇ ਘਰ ਹੀ ਮੰਗਣ ਵਾਸਤੇ ਜਾਂਦੇ ਹੋ, ਉਹਨਾਂ ਦੇ ਘਰੋਂ ਹੀ ਪੇਟ ਭਰੋ, ਉਹਨਾਂ ਦੇ ਘਰੋਂ ਹੀ ਖਾ ਕੇ ਤੇ ਉਹਨਾਂ ਦੀ ਨਿੰਦਿਆ ਕਰੋ। ਕਿੰਨੇ ਕੁ ਸਿਆਣੇ ਹੋ ਤੁਸੀਂ? ਇਸ ਲਈ ਗੁਰਸਿੱਖ ਜਤੀ ਸਲਾਹੀਨ ਜਿਨ ਹਉਮੈ ਮਾਰੀ। ਇਹ ਜਿਹੜੇ ਗੁਰਸਿੱਖ ਨੇ ਉਹ ਅਸਲ ਜਤੀ ਹੈ, ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਹੰਕਾਰ ਦਾ ਨਾਸ਼ ਕਰ ਦਿੱਤਾ। ਭਾਵੇਂ ਗੋਰਖ ਨਾਥ ਤੇ ਹਨੂਮਾਨ ਆਦਿਕ ਬੜੇ ਬਲੀ ਹੋ ਕੇ ਉਹਨਾਂ ਨੇ ਜਿੰਨੇ ਮਰਜ਼ੀ ਭਾਰੀ ਕੰਮ ਕੀਤੇ ਹੋਣ, ਪਰੰਤੂ ਹਉਮੈ ਦੇ ਨਾਮ ਮਰਨ ਨਾਲ ਹੰਕਾਰੀ ਹੋਣ ਕਰਕੇ ਦਾਗੀ ਰਹੇ। ਸਤਿਗੁਰੂ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ, ਕਿਉਂਕਿ ਉਹ ਇਸ ਗੱਲ ਦੇ ਲਈ ਹੰਕਾਰੀ ਨੇ ਕਿ ਅਸੀਂ ਗ੍ਰਸਤ ਤਿਆਗਿਆ ਜਾਂ ਅਸੀਂ ਗ੍ਰਸਤ ਜੀਵਨ ਧਾਰਨ ਹੀ ਨਹੀਂ ਕੀਤਾ। ਧੰਨ ਹਨ ਗੁਰੂ ਦੇ ਸਿੱਖ ਜੋ ਅਕਾਲ ਪੁਰਖ ਪਰਮੇਸ਼ੁਰ ਉੱਤੇ ਭਰੋਸਾ ਰੱਖਦੇ ਆ ਤੇ ਹਉਮੈ ਨੂੰ ਆਪਣੇ ਅੰਦਰੋਂ ਉਡਾ ਹੀ ਦਿੰਦੇ ਅਤੇ ਗੁਰਸਿੱਖ ਨਾਮ ਸਿਮਰਨ ਭਜਨ ਬੰਦਗੀ ਦੀ ਕਮਾਈ ਕਰਕੇ ਪਰਮੇਸ਼ੁਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਆ। ਜਤੀ ਸਤੀ ਹੋਣਾ ਸ਼ੁਭ ਕਰਮਾਂ ਕਰਕੇ, ਸੰਸਾਰ ਜਗਤ ਵਿੱਚ ਰਹਿ ਕੇ ਰੱਬ ਦੀ ਬੰਦਗੀ ਕਰਕੇ, ਆਪਣੇ ਅੰਦਰੋਂ ਹਉਮੈ ਨੂੰ ਮੁਖਾਰ ਕੇ ਤੇ ਪ੍ਰਭੂ ਦੀ ਯਾਦ ਵਿੱਚ ਨਾਮ ਸਿਮਰਨ ਵਿੱਚ ਜੁੜ ਕੇ ਗ੍ਰਸਤ ਜੀਵਨ ਵਿੱਚ ਹੀ ਰਹਿ ਕੇ ਏਕਾ ਨਾਰੀ ਜਤੀ ਹੋਏ ਦੇ ਅਸੂਲ ਨੂੰ ਅਪਣਾ ਕੇ ਤੇ ਸਾਧ ਸੰਗਤ ਰੱਬ ਦੀ ਇਬਾਦਤ ਵਿੱਚ ਜੁੜ ਕੇ ਵੰਡ ਕੇ ਛਕਣ, ਹਉਮੈ ਹੰਕਾਰ ਤੇ ਮੈਂ ਮੇਰੀ ਨੂੰ ਮੁਕਾ ਦੇਣ, ਅਸਲ ਜਤੀ ਹੈ। ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ, ਨਿਜ ਨਾਰੀ ਸੰਗ ਨੇਹੋ ਤੁਮ ਨਿਤ ਬਡਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਈਓ।